ਕਰ ਕੇ ਪ੍ਰੇਮੇ ਦੇ ਸਰੀਰ ਤੇ ਕੋੜ ਦਾ ਰੂਪ ਹੈ, ਸਾਰਾ ਸਰੀਰ ਕੁਰਤ ਦੇ ਰੂਪ ਨਾਲ ਦਰਸਿਆ ਗਿਆ, ਸਰੀਰ ਬੜਾ ਸਰਿੰਦਰੀ ਹੋ ਗਿਆ, ਸਾਰਾ ਸਰੀਰ ਬਹੁਤ ਜ਼ਿਆਦਾ ਜ਼ਰਦਰੀ ਹੋ ਗਿਆ।
ਪਾਸ ਕਰਕੇ ਗਿਰ ਸਰੀਰ
ਦੇ ਕੋੜ ਇਸ ਹੱਦ ਤੱਕ ਵੱਧ ਗਿਆ ਵੀ ਇਹਦੇ ਹੱਥ ਤੇ ਪੈਰਾਂ ਦੀਆਂ ਉਂਗਲਾਂ ਵੀ ਕੋੜ ਨਾਲ ਚੜ ਗਈਆਂ। ਗਲ ਗਲ ਕੇ ਸਰੀਰ ਦੇ ਅੰਗ ਜਿਹੜੇ ਸਨ, ਹੱਥਾਂ ਪੈਰਾਂ ਦੀਆਂ ਉਂਗਲਾਂ ਸਨ, ਉਹ ਵੀ ਗਲ ਗਲ ਕੇ ਚੜ ਗਈਆਂ। ਇੱਥੋਂ ਤੱਕ ਵੀ ਇਹਦੇ ਕੋੜ ਦੀ ਕੋਈ ਖਲੋ ਕੇ ਆ ਜੀ, ਇੰਨੀ ਜ਼ਿਆਦਾ ਇਹਦੇ ਸਰੀਰ ਵਿੱਚੋਂ ਬਦਬੂ ਆਉਂਦੀ ਹੈ, ਮੁਸ਼ਕ ਆਉਂਦੀ ਹੈ, ਸਰੀਰ ਦੇ ਕੋੜ ਇਹ ਹੈ ਤੇ ਇਹਦੇ ਕੋਲ ਵੀ ਕੋਈ ਖਲੋ ਕੇ ਰਾਜੀ ਨਹੀਂ ਹੁੰਦਾ, ਇਹਦੇ ਕੋਲ ਵੀ ਕੋਈ ਨਹੀਂ ਖਲੋਂਦਾ, ਨਾ ਹੀ ਇਹਨੂੰ ਆਪਣੇ ਨੇੜੇ ਕੋਈ ਆਵਣ ਦਿੰਦਾ। ਇਹੋ ਜਿਹਾ ਕੋੜ ਪ੍ਰੇਮੇ ਦੇ ਸਰੀਰ ਤੇ ਪਿਆ ਹੈ।
ਪੀਕ ਅਮੰਗਲ ਤਿਕਤ ਗਿਲਾਨ ਮਾਫੀ ਬੇਦ ਸਰਗਨੇ ਪਛਾਨ।
ਇਹਦਾ ਸਰੀਰ ਬੜਾ ਦੇਖ ਜਿਹੜਾ ਹੈ ਉਹ ਬੜਾ ਅਮੰਗਲ ਹੈ, ਦੇਖ ਕੇ ਕਿਸੇ ਨੂੰ ਖੁਸ਼ੀ ਨਹੀਂ ਹੁੰਦੀ। ਇਹਦਾ ਭਿਆਨਕ ਸਰੀਰ ਹੈ ਵੀ ਵੇਖ ਕੇ ਸਭ ਦੇ ਮਨ ਦੇ ਵਿੱਚ ਗਿਲਾਨੀ ਪੈਦਾ ਹੁੰਦੀ ਹੈ, ਸਭ ਦੇ ਮਨ ਦੇ ਵਿੱਚ ਗਿਲਾਨ ਉੱਠਦੀ ਹੈ। ਇਸੋ ਤੱਕ ਦੇ ਸਰੀਰ ਦੇ ਉੱਤੇ ਕੂੜ ਪਿਆ ਹੋਣ ਕਰਕੇ, ਪੁਸ਼ਟ ਦਾ ਰੋਗ ਹੋਣ ਕਰਕੇ ਜ਼ਖਮਾਂ ਨਾਲ ਸਰੀਰ ਭਰਿਆ, ਹੱਥ ਪੈਰਾਂ ਦੀਆਂ ਉਂਗਲਾਂ ਝੜ ਚੁੱਕੀਆਂ, ਤੁਰ ਫਿਰ ਵੀ ਨਹੀਂ ਸੀ ਸਕਦਾ ਸਹੀ ਤਰੀਕੇ ਨਾਲ, ਤੇ ਸਾਰੇ ਸਰੀਰ ਦੇ ਉੱਤੇ ਮਸਲੀਆਂ ਭਿੜ ਭਿੜ ਕਰਦੀਆਂ ਹਨ, ਉਹ ਵਗਦੀ ਹੈ।
ਚੱਲ ਮੈਂ ਮਰਦੀ ਮਰਦੀ ਉਸਨੇ
ਆਪਣੇ ਗਲ ਦੇ ਵਿੱਚ ਇੱਕ ਮਿੱਟੀ ਦਾ ਬਰਤਨ ਬੰਨਿਆ ਹੋਇਆ ਭੀਖ ਮੰਗਣ ਵਾਸਤੇ। ਗਲ ਦੇ ਵਿੱਚ ਮਿੱਟੀ ਦਾ ਬਰਤਨ ਕਹਿੰਦੇ ਨੇ ਭਾਂਡੇ ਨੂੰ, ਮਿੱਟੀ ਦਾ ਬਰਤਨ ਇੱਕ ਮਿੱਟੀ ਦਾ ਭਾਂਡਾ ਆਪਣੇ ਗਲ ਦੇ ਵਿੱਚ ਬੰਨਿਆ ਹੋਇਆ ਹੈ ਤੇ ਜਿੱਥੇ ਖਲੋ ਜਾਂਦਾ ਇਹਦੇ ਨੇੜੇ ਨੀ ਕੋਈ ਆਉਂਦਾ, ਇੰਨੀ ਜ਼ਿਆਦਾ ਇਹਦੇ ਸਰੀਰ ਚੋਂ ਬਦਬੂ ਆਉਂਦੀ ਹੈ। ਇਹਦੇ ਸਰੀਰ ਦੀ ਦੁਰਦਸ਼ਾ ਇਤਨੀ ਭਿਆਨਕ ਦਸ਼ਾ ਹੈ ਕਿ ਕੋਈ ਵੀ ਵੇਖ ਕੇ ਇਹਦੇ ਨੇੜੇ ਨਹੀਂ ਆਉਂਦਾ, ਇਹਦੇ ਪਾਸ ਨਹੀਂ ਆਉਂਦਾ।
ਸਕਦਾ
ਨਹੀਂ ਜਦੋਂ ਬਹਿੰਦਾ ਤੇ ਝਿਸਰ ਝਿਸਰ ਕੇ ਤੁਰਦਾ ਹੈ, ਤੁਰਿਆ ਨਹੀਂ ਜਾਂਦਾ ਸਰੀਰ ਕਰਕੇ, ਲੱਤਾਂ ਕਰਕੇ ਥੱਲੇ ਬਹਿੰਦਾ ਤੇ ਹੱਥਾਂ ਦੇ ਨਾਲ ਜਿਹੜੇ ਹੱਥ ਖੁੱਲੇ ਹੋ ਚੁੱਕੇ ਸੀ, ਝੜ ਚੁੱਕੇ ਸੀ, ਉਹਨਾਂ ਹੱਥਾਂ ਦੇ ਨਾਲ ਝਿਸਰ ਝਿਸਰ ਕੇ ਧਰਤੀ ਦੇ ਉੱਤੇ ਤੁਰਦਾ ਹੈ ਤੇ ਕੋਈ ਵੇਖ ਕੇ ਮਨ ਚ ਦਇਆ ਕਰ ਦੇਵੇ ਤੇ ਇਹਦੇ ਗਲ ਵਿੱਚ ਜਿਹੜਾ ਪਾਇਆ ਮਿੱਟੀ ਦਾ ਉਹਦੇ ਹੈ, ਉਹਦੇ ਵਿੱਚ ਕੋਈ ਇੱਕ ਅੱਧਾ ਟੁਕੜਾ ਰੋਟੀ ਦਾ ਸੁੱਟ ਦਿੰਦਾ, ਦੂਰੋਂ ਨੇੜੇ ਨਹੀਂ ਜਾਂਦੇ ਇਹਦੇ, ਕਿਉਂਕਿ ਬਦਬੂ ਹੈ, ਕੋੜ ਦਾ ਰੋਗ ਹੈ। ਸਾਰੇ ਲੋਕ ਡਰਦੇ ਸੀ ਵੀ ਇਹ ਛੂਤ ਦਾ ਰੋਗ ਹੈ, ਅੱਗੇ ਵੱਧਦਾ ਹੈ, ਜੇ ਕੋਈ ਇਹਨੂੰ ਹੱਥ ਲਾਏਗਾ ਇਹਦੇ ਨੇੜੇ ਜਾਵੇਗਾ ਉਹਦੇ ਵੀ ਬਦਬੂ ਆ ਸਕਦੀ, ਉਹਦੇ ਵੀ ਰੋਗ ਲੱਗ ਸਕਦਾ ਹੈ। ਇਸ ਕਰਕੇ ਕੋਈ ਇਹਦੇ ਨੇੜੇ ਨਹੀਂ ਜਾਂਦਾ, ਦੂਰੋਂ ਹੀ ਟੁਕੜਾ ਵਗਾ ਕੇ ਇਹਦੇ ਗਲ ਵਿੱਚ ਪਾਏ ਮਿੱਟੀ ਦੇ ਭਾਂਡੇ ਵਿੱਚ ਰੋਟੀ ਦਾ ਟੁਕੜਾ ਸੁੱਟ ਦਿੰਦੇ ਨੇ, ਉਹਨਾਂ ਕੇ ਟੁਕੜਾ ਖਾ ਕੇ ਆਪਣਾ ਪੇਟ ਭਰ ਲੈਂਦਾ ਹੈ।
ਇਸ ਵਿੱਚ ਆਪਣੇ ਸਭੋ ਪਿਤਾਵੇ ਜੇ ਉਸ ਤੇ ਜਾਵਨੀ ਸੰਕਟ ਪਾਵੇ।
ਇਸਦਾ ਪ੍ਰੇਮਾ ਕੋੜੀ ਆਪਣਾ ਸਮਾਂ ਬਤੀਤ ਕਰਦੇ ਹੈ, ਪ੍ਰੇਮਾ ਕੁਸ਼ਤੀ ਇਹਨੂੰ ਕਹਿੰਦੇ ਨੇ, ਪ੍ਰੇਮਾ ਕੋੜੀ ਨਾ ਹੀ ਇਹਦਾ ਪ੍ਰਗਟ ਹੋ ਗਿਆ ਵੀ ਪ੍ਰੇਮਾ ਕੋੜੀ ਤੇ ਸਰੀਰ ਦੇ ਕੁਸ਼ਤ ਹੋਣ ਕਰਕੇ ਜੇ ਕੋਈ ਰੋਟੀ ਦੇ ਦਿੰਦਾ ਦਇਆ ਕਰਕੇ ਤਾਂ ਖਾ ਲੈਂਦਾ, ਇਹਦਾ ਰਾਤ ਦਿਨ ਬੜਾ ਦੁਖੀ ਹੁੰਦਾ। ਹੁਣ ਕੋੜ ਪਿਆ ਹੋਇਆ ਸਰੀਰ ਦੇ ਉੱਤੇ ਖੂਹ ਵਗਦੀ ਹੈ, ਉਹਦੇ ਨਾਲ ਬਹੁਤ ਜ਼ਿਆਦਾ ਦੁਖੀ ਹੁੰਦਾ, ਵਿਆਕੁਲ ਹੁੰਦਾ ਹੈ, ਰਾਤ ਦਿਨ ਇਸੇ ਤਰ੍ਹਾਂ ਦੁੱਖ ਦੇ ਵਿੱਚ ਇਹਦੇ ਬਤੀਤ ਹੁੰਦੇ
ਨੇ।
ਇਹਦੇ ਵੀ ਨੇੜੇ ਜਾਂਦਾ ਇਹਦਾ ਤਿਰਸਕਾਰ ਹੀ ਕਰਦਾ, ਕੋਈ ਇਹਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ, ਆਪਣੇ ਨੇੜੇ ਨਹੀਂ ਲੱਗਣ ਦਿੰਦਾ, ਇਹਦਾ ਤਿਰਸਕਾਰ ਕਰਕੇ ਪਰੇ ਹੋ ਜਾਏ ਇਸੇ ਨਾਲ ਹੀ ਦੂਰੋਂ ਹੀ ਇਸ ਤਰ੍ਹਾਂ ਆਵਾਜ਼ ਮਾਰ ਕੇ ਇਹਦਾ ਤਿਰਸਕਾਰ ਕਰਦੇ
ਨੇ।
ਤੱਕ ਵੀ ਕੋਈ ਵੇਖਦਾ ਵੀ ਨਹੀਂ ਇਹਦੇ ਵੱਲ, ਸਰੀਰ ਇਸ ਨਾਲ ਜ਼ਿਆਦਾ ਭੈੜਾ ਭਿਆਨਕ ਬਣਿਆ ਹੋਇਆ, ਅਮੰਗਲ ਬਣਿਆ ਹੋਇਆ, ਵੀ ਵੇਖਣ ਨੂੰ ਵੀ ਚਿੱਤ ਨਹੀਂ ਕਰਦਾ। ਸਰੀਰ ਦੀ ਇਹਦੀ ਦਸ਼ਾ ਇਹ ਹੁੰਦੀ ਹੈ ਕਿ ਇਹਦੇ ਵੱਲ ਕੋਈ ਵੇਖ ਵੀ ਨਹੀਂ ਸਕਦਾ, ਇੰਨੀ ਜ਼ਿਆਦਾ ਜਨਾਨੀ ਇਹਦੇ ਸਰੀਰ ਨੂੰ ਵੇਖ ਕੇ ਆਉਂਦੀ ਹੈ।
ਇਸੇ
ਕੋੜੀ ਨੇ ਕਿਤੇ ਗੁਰੂ ਸਾਹਿਬ ਜੀ ਦੀ ਮਹਿਮਾ ਸੁਣ ਲਈ, ਇਹਦੇ ਕੰਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਪੈ ਗਈ ਵੀ ਉਹ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਉਹ ਗਲ ਨਾਲ ਲਾਉਂਦੇ ਨੇ, ਉਹ ਮੇਰੇ ਵਰਗੇ ਅਨਾਥਾਂ ਦੇ ਨਾਥ ਬਣਦੇ ਨੇ, ਉਹਨਾਂ ਨੂੰ ਵਚਨ ਵੀ ਇਹ ਵਰ ਵੀ ਮਿਲਿਆ ਹੋਇਆ ਵੀ ਤੁਸੀਂ ਨਕਾਮਿਆਂ ਦੀ ਥਾਂ ਹੋ, ਜਿਨ੍ਹਾਂ ਦੀ ਕਿਸੇ ਥਾਂ ਨਹੀਂ ਉਹਨਾਂ ਨੂੰ ਉੱਥੇ ਥਾਂ ਮਿਲੇ। ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਸਤਿਗੁਰਾਂ ਦੀ ਮਹਿਮਾ ਉਹ ਪ੍ਰੇਮੇ ਕੋਟੀ ਨੇ ਸੁਣੀ ਹੈ।
ਏਦਾਂ
ਖੁਸ਼ ਹੋਇਆ ਗੁਰੂ ਸਾਹਿਬ ਦੀ ਵਡਿਆਈ ਸੁਣ ਕੇ, ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਨੂੰ ਕਲਪ ਬ੍ਰਿਤ ਦੀ ਪ੍ਰਾਪਤੀ ਹੋ ਗਈ। ਜਿਵੇਂ ਕੋਈ ਜਨਮ ਤੋਂ ਭਿਖਾਰੀ ਹੋਵੇ ਤੇ ਉਹਨੂੰ ਕਲਪ ਬ੍ਰਿਤ ਮਿਲ ਜਾਏ ਤੇ ਖੁਸ਼ ਹੁੰਦਾ ਹੈ, ਏਦਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣ ਕੇ ਖੁਸ਼ ਹੋਇਆ।
ਸੁਣ ਸੁਣ ਜਸ ਕੋ
ਸਤਿਗੁਰਾਂ ਦਾ ਸੁਜਤ ਸੁਣ ਸੁਣ ਕੇ, ਮਹਾਰਾਜ ਜੀ ਦੀ ਵਡਿਆਈ ਸੁਣ ਸੁਣ ਕੇ, ਪ੍ਰੇਮੇ ਕੋੜੀ ਦੇ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਕਹਿੰਦੇ ਜਿਵੇਂ ਕੋਈ ਕੰਜੂਸ ਬੰਦਾ ਹੋਵੇ ਤੇ ਉਹਨੂੰ ਧਨ ਮਿਲੇ ਤੇ ਬੜਾ ਖੁਸ਼ ਹੁੰਦਾ ਨਾ, ਕੰਜੂਸ ਉਹਨੂੰ ਧਨ ਦੀ ਆਮਣ ਤੇ ਬੜੀ ਖੁਸ਼ੀ ਹੁੰਦੀ ਹੈ। ਏਦਾਂ ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਪ੍ਰੇਮਾ ਕੋੜੀ ਖੁਸ਼ ਹੁੰਦਾ, ਪ੍ਰਸੰਨ ਹੁੰਦਾ ਹੈ। ਇਹਦੇ ਹਿਰਦੇ ਵਿੱਚ ਸਤਿਗੁਰਾਂ ਦਾ ਪ੍ਰੇਮ ਵੱਧ ਗਿਆ। ਮਹਾਰਾਜ ਜੀ ਦੀ ਪ੍ਰੀਤ ਪ੍ਰੇਮੇ ਨੇ ਨਾ ਵੀ ਪ੍ਰੇਮਾ ਦੇ ਪ੍ਰੇਮ ਦਾ ਧਾਰਨੀ ਹੋ ਗਿਆ, ਗੁਰੂ ਸਾਹਿਬ ਦੀ ਪ੍ਰੀਤ ਇਹਦੇ ਹਿਰਦੇ ਵਿੱਚ ਵਧੀ ਔਰ ਉਸ ਪ੍ਰੀਤ ਕਰਕੇ ਉੱਚੀ ਉੱਚੀ ਗਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜ ਜੀ ਦਾ ਧਿਆਨ ਧਾਰਦਾ, ਆਪਣੇ ਚਿੱਤ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਦਾ ਧਿਆਨ ਧਾਰਦਾ। ਮਹਾਰਾਜ ਜੀ ਦੀ ਵਡਿਆਈ ਜਿਵੇਂ ਸੁਣੀ ਹੈ, ਸਾਰੇ ਆਪਣੇ ਨਗਰ ਵਿੱਚ ਹੀ ਹੈ, ਗੋਇੰਦਵਾਲ ਸਾਹਿਬ ਨਹੀਂ ਗਿਆ, ਉੱਥੇ ਹੀ ਸਤਿਗੁਰਾਂ ਦਾ ਧਿਆਨ ਧਾਰ ਕੇ ਆਪਣੇ ਚਿੱਤ ਨੂੰ ਇਕਾਗਰ ਕਰਦਾ ਹੈ। ਜਦੋਂ ਇਹਦੇ ਹਿਰਦੇ ਵਿੱਚ ਪ੍ਰੇਮ ਉਮਕਦਾ ਹੈ, ਪ੍ਰੇਮ ਦੇ ਵਿੱਚ ਉਮਕ ਆਉਂਦੀ ਹੈ ਤੇ ਉਸ ਉਮਕਣ ਦੇ ਨਾਲ ਫਿਰ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਉਂਦਾ ਹੈ। ਜਦੋਂ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਉਂਦਾ ਹੈ ਨਾ, ਤੇ ਜਿੰਨੇ ਉੱਚੇ ਦੀਵੇ ਲੋਕ ਨੇ ਸੁਣ ਸੁਣ ਕੇ ਇਹਦੇ ਕੋਲ ਆਉਂਦੇ ਨੇ ਵੀ ਇਹ ਕੀ ਗਾਉਂਦਾ ਹੈ, ਅਚਾਨਕ ਪ੍ਰੇਮੇ ਨੂੰ ਕੀ ਹੋ ਗਿਆ, ਕੋੜੀ ਨੂੰ ਇਹ ਗਾਉਣ ਲੱਗ ਪਿਆ, ਉੱਚੀ ਉੱਚੀ ਆਵਾਜ਼ ਵਿੱਚ ਗਾਉਂਦਾ। ਉੱਚੇ ਨੀਵੇਂ ਜਿਹੜੇ ਲੋਕ ਨੇ ਉਹ ਵੇਖਣ ਵਾਸਤੇ, ਜਦੋਂ ਉੱਚੀ ਨੀਚ ਕੇ ਗਾਉਂਦਾ ਨਾ, ਇਹਦੀ ਆਵਾਜ਼ ਸੁਣ ਕੇ ਲੋਕ ਭੱਜ ਕੇ ਬਾਹਰ ਨੂੰ ਆ ਕੇ ਵੇਖਦੇ ਨੇ ਵੀ ਕੌਣ ਗਾ
ਰਿਹਾ।
ਆਪਣੇ ਮਨ ਦੀਆਂ ਉਕਤੀਆਂ ਦੇ ਨਾਲ ਉਚਾਰਨ ਕਰਦੇ ਹਨ। ਪ੍ਰੇਮ ਦੇ ਵਿੱਚ ਮਗਨ ਹੈ, ਲੋਕਾਂ ਨੂੰ ਇਹ ਵੀ ਸਾਰ ਦਾ ਥੋੜੀ ਪਤਾ ਵੀ ਇਹ ਪ੍ਰੇਮ ਦੇ ਰਸ ਵਿੱਚ ਮਗਨ ਹੋ ਰਿਹਾ। ਲੋਕ ਆਪਣੀਆਂ ਉਕਤੀਆਂ ਨਾਲ ਵਿਚਾਰ ਕਰਦੇ ਨੇ ਵੀ ਪਤਾ ਨੀ ਇਹਦੀ ਮਨ ਤੇ ਫੜਦਾ ਪੈ ਗਿਆ, ਪਹਿਲਾਂ ਕੋੜੀ ਸੀ, ਜਾਪਦਾ ਹੁਣ ਪਾਗਲ ਵੀ ਹੋ ਗਿਆ, ਵੀ ਗਾਣ ਲੱਗ ਪਿਆ, ਪਤਾ ਨੀ ਕੀ ਗਾਈ ਜਾਂਦਾ ਕੀ ਬੋਲੀ ਜਾਂਦਾ। ਪਰ ਲੋਕਾਂ ਨੂੰ ਇਹ ਨੀ ਪਤਾ ਵੀ ਪ੍ਰੇਮਾ ਪ੍ਰੇਮ ਦੇ ਵਿੱਚ ਮਗਨ ਹੈ, ਇਹ ਗੁਰੂ ਸਾਹਿਬ ਦੇ ਪ੍ਰੇਮ ਵਿੱਚ ਮਗਨ ਹੋ ਗਿਆ, ਇਹਦੇ ਬਾਰੇ ਲੋਕ ਨਹੀਂ ਜਾਣਦੇ। ਪ੍ਰੇਮੇ ਨੂੰ ਨਾ ਤਾਂ ਕੋਈ ਰਾਗ ਆਉਂਦਾ, ਨਾ ਨੂੰ ਕੋਈ ਤਬੀਅਤ ਆਉਂਦਾ, ਨਾ ਕੋਈ ਛੰਦ ਆਉਂਦਾ, ਬਸ ਬਿਨਾਂ ਜਾਣੇ ਆਪਣੇ ਮੁੱਖੋਂ ਜੋ ਆਉਂਦਾ ਹੈ ਬੋਲੀ ਜਾਂਦਾ ਹੈ। ਨਾ ਇਹਨੂੰ ਰਾਗ ਆਉਂਦਾ, ਨਾ ਇਹਨੂੰ ਤਬੀਅਤ ਦਾ ਪਤਾ, ਨਾ ਇਹਨੂੰ ਛੰਦ ਦਾ ਪਤਾ, ਬਸ ਬਿਨਾਂ ਜਾਣੇ ਆਪਣੇ ਮੁੱਖ ਤੋਂ ਇੱਕ ਗੱਲ ਕਹਿੰਦਾ ਹੈ।
ਨਾ
ਇਹਨੂੰ ਤਬੀਅਤ ਆਉਂਦਾ, ਨਾ ਇਹਨੂੰ ਛੰਦ ਆਉਂਦਾ, ਨਾ ਇਹਨੂੰ ਰਾਗ ਆਉਂਦਾ, ਬਸ ਇੱਕ ਦ੍ਰਿਸ਼ਟਾਂਤ ਮਾਤਰ ਇੱਕ ਮੋਟੀ ਜੀ ਪੰਕਤੀ ਹੈ, ਉਹ ਆਪਣੇ ਮੂੰਹੋਂ ਉੱਚੀ ਉੱਚੀ ਗਾਉਂਦਾ। ਕੀ ਗਾਉਂਦਾ? ਮੇਰਾ ਬਿਆਸ ਛੋਟਾ ਲੱਥਾ, ਮੇਰਾ ਬਿਆਸ ਛੋਟਾ ਲੱਥਾ, ਬਸ ਇਹੀ ਕਹਿੰਦਾ। ਛੋਟੇ ਦਾ ਮਤਲਬ ਹੈ ਜਿਹੜਾ ਸਰੀਰ ਦਾ ਪਰਦਾ ਇਹਦਾ ਜਾ ਚੁੱਕਾ ਸੀ, ਛੋਟਾ ਕਹਿੰਦੇ ਪਰਦੇ ਨੂੰ, ਜਿਹੜਾ ਪਰਦਾ ਜਾ ਚੁੱਕਾ ਹੁਣ ਮੈਨੂੰ ਲੱਭ ਗਿਆ। ਕਿੱਥੋਂ ਲੱਭਾ? ਗੁਰੂ ਅਮਰਦਾਸ ਸਾਹਿਬ ਕੋਲੋਂ, ਉੱਥੋਂ ਲੱਭ ਜਾਣਾ। ਇਸ ਕਰਕੇ ਇਹੀ ਪ੍ਰੇਮ ਦੇ ਵਿੱਚ ਭਿੱਜ ਕੇ ਇਹੀ ਪੰਕਤੀ ਪੜਦਾ ਹੈ, ਇਹੀ ਪੰਕਤੀ ਕੁਝ ਅਬ ਲੱਭਾ ਗਿਆ ਕੁ ਛੋਟਾ, ਕੁਝ ਅਬ ਲੱਭਾ ਗਿਆ ਕੁ ਛੋਟਾ, ਮੇਰਾ ਜਿਹੜਾ ਗੁਆ ਚੁੱਕਾ ਸਰੀਰ ਦਾ ਪਰਦਾ ਸੀ ਉਹ ਮੈਨੂੰ ਲੱਭ ਗਿਆ ਹੈ, ਲੱਭ ਗਿਆ ਹੈ।
ਸੁਣੋ ਜਹਾਨਾ ਕਹੋ ਬੜੇ گیا تو چھوٹا لگتا
سارے لوگوں سنا کے پریما تھوڑی اچھی اچھی آواز میں کہنا وہ جہان دے لوگو دنیا دے لوگو سنو میرا گیا تو چھوٹا لگتا میرا گیا تو چھوٹا لگتا بس یہی پڑھی جانا دنیا دے لوگوں سنا سنا کے وہ لوگ دنیا دے والی میرا گیا تو چھوٹا لگا میرا شریر کا جڑا پردہ جا چکا وہ مینو لب گیا ہے
جب کل پریم کا اد گیا تو چھوٹا لگا
گاندا گاندا چپ کر جانا پھر کسی من کے پریم کی امنگ آتی ہے پریم کی امنگ پھر گانا شروع کر دیا میرا گیا تو چھوٹا لگا پھر اچھی اچھی آواز کے گانا شروع کر دینا ہے
سن سن ہمیں سو آپ چلائے پانی ان آنے دے تائے
جو سن سن کے ہستے نے بھی یہ کہنا کی ہے لوگوں کی پتا بھی کی آپ ہے یہ تو ہوں گرو جانتا جی بابت کہہ رہا یہ تو ستگرو جی جانتے سن نا بھی پریما کی کہنا ہے جی سیاح دیا کہاوت نے گونگے کی ربج گونگے کی ماں جانے کہتے ہوں یہ ربج تو گرو صاحب جانتے بھی کی کہنا لوگوں کو کتنے سمجھ آؤں گی لوگ سن سن کے ہستے بھی یہ گاؤں کی ہے کہنا کی ہے یہ تو ترس کر کے کوئی پانی دے جا گل پائے اسے مٹی کے پاٹے چ کوئی روٹی کا ٹکڑا رکھ جانا کھا لیتا ہے امردار صاحب جی ہردے چمرتا ہے بار بار یاد کرتا ہے کہ مینو سما ملے سبب ملے میں جا کے گرو صاحب جی کے درشن کرتا مینو مہاراج جی کے درشن ہون
سنگ نکمل چلا پل پل پریم چلا پالا
آخرکار نے نرنا کیتا بھی میں ہوں جاوا گرو صاحب کے درشن جسما مارے کسر کسر کے ترتا اس لکھا ساتھ نہیں دنیا کسر کسر کے چلتا چلتا سہجے سہجے گرو صاحب جی کے پریم کے رنگ میں رتیا ہوا تریا جا رہا ہے چلتا چلتا سوچتا کہ میں جا کے ستگرا کے درشن کرا مہاراج جی کے درشن کر کے آدیاں بیاہیاں باہیاں نس جانیا تین سانپ نس جانے نے میں جا کے ایسے ستگرو گردیو جی کے درشن کرا
جو گل مگ کو مل جل چلے
ستگر رستے سے ٹور پہ انہوں مکتی سے بھگتی کیوں نہ ملے وہ ملے گی ملے گی جہاں گرو کے رستے سے چل پے ستگر کے مارگ سے چل پے بھلا وہ مکتی بھگتی نہ ملے گی کہتے انہوں مکتی بھی ملے گی انہوں بھگتی بھی پراپت ہوگی
چرم کال میں چل کر آئے ہو
صرف نکما کے آخر ہی کسر کا چلیا جا رہا آخرکار چلتا چلتا پنت مکیا ستگرو جی نگری شری گوئندوال صاحب کے نیڑے آ گیا گھر چلیا نگر کے کسر کا ہوا ہے اور مہاراج سچے پاتشاہ جی نے نگر پہنچیا ایسا خوش ہوا مانو جی نو ندیاں پراپت ہو گئی ہوں
ستگر
دربار سے پورے پہنچیا درشنی جوڑی کے لاگے بیٹھ گیا بیٹھا ہی آیا سی کہ سزا ہوا جی اتو مہاراج جی کے دربار سے جانے سنگت کے چرنا کی دھوڑ پی وہ دھوڑ ستگر کے دربار کی انہیں چکی ہے بڑے ستکار اس دھوڑی کو چکیا ہے وہ جی دھوڑی سی اپنے سر سے پائی چہرے سے فیری اور اپنے سارے شریر سے اس دھوڑ کو ملیا کہ یہ دھوڑ میرے ستگرو گرو امرداس صاحب کے در کی دھوڑ ہے بڑی پوتر ہے بڑی پاون ہے پوتر جان کے گرو گھر کی ہوتی نو انہیں اپنے سیس سے مکھ سے شریر سے بڑھیا
ہے
اسی طرح کچھ سما اٹھے بیٹھا رہا
آپ جات سکھ جو ہے اب لوگ جس کو بچ گئے
سکھ آدھے جانے لانگا سی نا اسے باہر آ کے بیٹھا دروازے اتو لانگا سی سکھ اتو لگتے سن آدھے سن جانے سن آدھے جانے جہاں سکھ نے پریمے کوڑی ول ویستے ہیں ویس کے سکھ بچن کرتے ہیں
گر درشن کشتی میں پارا پارا جی آپ بلا
سکھا نے کہہ دتا کہ جڑے کوڑی نے وہ گرو صاحب کے دربار سے نہیں جا سکتے شریر سے پوچھتا ہے جد بھی ہوئے گی گرو دربار سے بھی خوب وگتی ہے ملک آدمی ہے بدبو آدمی سرے کہتے بھی جڑے کوڑی نے وہ نہیں گرو دربار سے جا سکتے پریمے کوڑی نو کہتے ہاں تا جا سکتے ہیں جے گرو صاحب کی آپ کرپا کر کے سدنا جی وہ آپ دلارن کرپا کر کے تا جا سکتے ہیں اس کا کوئی اپنے آپ نہیں جا سکتے
سن کے شو کر بھی ہوا اب وہ درشن ہوا
کہ پریما کوئی تھوڑا جا دکھی ہویا کہ میں ہوں ستگران دے اندر دربار چ نہیں جا سکا گا ایڈی دوروں کی سدا ہوا پہنچے جی ہوں مینو ستگرو سچے پاتشاہ جی کے درشن نہ
ہوئے
دوروں کسر کسر کے چل کے آیا میرا آنا نشبت ہو جائے گا جی درشن ہی نہ ہوئے تو میری ساری دھارنا جہی ہے وہ ویرت چلی جائے گی جو میں کھانی ہے
میں جہاں چل جاؤ نکلے کچھ پاؤ
میں ہاں بابا میں جتنے مرضی چلا جا جی میرے بھاگ ہی مارے نے تو میری ساری کالی ہوئی کالنا نشفل ہی میرے بھاگ مارے کے میں ایڈی دوروں کسرا ہوا آیا بھی اور اتنے آ کے بھی مینو جی گرو صاحب کے درشن نہ ہوئے تو میرے ہی میرے بھاگ ہیں ماڑے بھاگ ہیں
درشن
من کہ ستگرا کے درشن تو بنا ہوں میں بھی واپس نہیں جی مڑتا میں بھی واپس نہیں جی جانا یا تو انہوں نے درشن کر کے اپنی یاترا سفل کرا گا نہیں تو اتنے ہی اپنے پران تیار دیا گا دروازے سے بیٹھا ستگرا کے درشن تو بنا ہوں میں بھی واپس نہیں مڑنا
جیون اپنا سوپران گر کے پل پل
جیون سرکار ہے جی مینو گرو صاحب کے درشن نہیں ہوں اس کر کے میں تو اتنے گرو کے در سے اپنے پران ہی تیار دینا اتنے ہی گرو در کے اتنے اپنے پران تیار دینا اپنا شریر تیار دینا پریم اپنے ہردے چ دھارن کر کے بیٹھ گیا پریما کوڑی آن کے من چ میں بھی اس ادو تک نہیں ہلنا جدوں تک درشن نہیں ہوں نہیں تو اتنے ہی مر جائے گا اتنے ہی شریر تیار دیا گا گرو در کے اتنے ہی مار کے پریما سنمک بیٹھ گیا پاسے نہیں ہٹیا بڑا پریم پریم اور ہر ویلے اپنی رچنا تو گرو امرداس صاحب دھن گرو امرداس صاحب گرو جی دھن نے گرو گرو اپنی رچنا تو جپتا ہے
کب کب کی کدے
کدے پھر پیار مرد نا جدو من چلے پھر اچھی آواز گاؤں یہ گاؤں کی آواز آتے جانے سکھ اپنے کنا چ سنتے نے جو یہ گا رہا ہے
گیا پچھوتا گیا پچھوتا لگتا گیا
اچھی آواز گاؤں سکھ سنتے نے کی گاؤں میرا گیا چھوٹا لتا میرا گیا چھوٹا لتا اچھی اچھی آواز گاؤں بھی اندر بیٹھے گرو صاحب کے کنا تک بھی آواز پوے ایسا اچھی آواز پریما کوڑی پریم ਉਹ ਉੱਠ ਕੇ ਗਾਇਨ ਕਰਦਾ ਆਉਂਦੇ ਜਾਂਦੇ ਸਿੱਖ ਵੀ ਸੁਣਦੇ ਨੇ
ਖਰੀ ਆਨ ਹੋਰ ਸੁਣ ਪਾਓ ਕਹਿ ਕਹਿ ਪੁਨਹਿ ਪੁਨਹਿ ਗਵਾਇ ਪਾਓ
ਬੜੇ ਪਿਆਰਾ ਗਾਉਂਦਾ 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 ਬੜੇ ਪਿਆਰ ਵਿੱਚ ਗਾਉਂਦਾ ਕਈ ਸਿੱਖ ਇਹਨੇ ਕੋਲ ਖਲੋ ਜਾਂਦੇ ਉਹ ਫਿਰ ਗਵਾਉਂਦੇ ਇਹਨੂੰ ਕਹਿੰਦੇ ਭਾਈ ਪ੍ਰੇਮਾ ਜੀ ਦੁਆਰਾ ਫਿਰ ਸੁਣਾਓ ਕੀ ਗਾਇਆ ਉਹ ਫਿਰ ਗਾ ਕੇ ਸੁਣਾਉਂਦਾ ਇਹਦਾ ਬਾਰ ਬਾਰ ਸਿੱਖ ਕੋਲ ਖਲੋ ਕੇ ਇਹਦੇ ਕੋਲੋਂ ਗਵਾਉਂਦੇ ਹਨ
ਕਹਿ ਕਹਿ ਪੁਨਹਿ ਗਵਾਇ ਪਾਓ ਕਹੇ ਨਾਨਕ ਕੋ ਕੁਲ ਕੁਲ ਗਾਵਾ ਜਿਹੜਾ
ਕੋਈ ਆ ਕੇ ਕਹਿੰਦਾ ਵੀ ਦੁਬਾਰਾ ਗਾ ਕੇ ਫਿਰ ਗਾਉਣਾ ਸ਼ੁਰੂ ਕਰ ਦਿੰਦਾ ਉਸੇ ਤਰ੍ਹਾਂ ਗਾਉਂਦਾ ਮਨ ਦੇ ਵਿੱਚ ਸਿਰਫ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਪਿਆਸ ਹੈ ਇੱਕ ਵਾਰ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਹੋਰ ਕੋਈ ਇੱਛਾ ਨਹੀਂ ਮੇਰੀ ਯਾਤਰਾ ਸਫਲ ਹੋ ਜਾਏ ਮੈਂ ਸੁਣਿਆ ਉਹਨਾਂ ਦੇ ਦਰਸ਼ਨ ਕਰਕੇ ਆਪਣੀਆਂ ਵਿਆਹੀਆਂ ਉਪਾਧੀਆਂ ਚਲੀਆਂ ਜਾਂਦੀਆਂ
ਪੂਰਨ ਜਨਮ ਮਹਾਨ ਪਾਪੀ
ਮੈਂ ਪੂਰਵਲੇ ਜਨਮਾਂ ਦਾ ਬੜਾ ਪਾਪੀ ਪਤਾ ਨੀ ਕਿੰਨੇ ਪਾਪ ਮੈਂ ਕੀਤੇ ਨੇ ਕਿ ਮੈਨੂੰ ਇਹ ਸਜ਼ਾ ਮਿਲਦੀ ਮੈਨੂੰ ਅੱਧੀਆਂ ਵਿੱਚ ਬੜੀਆਂ ਹੋਈਆਂ ਉਪਾਧੀਆਂ ਵਿੱਚ ਬੜੀਆਂ ਹੋਈਆਂ ਮੈਂ ਸੰਤਾਪੀ ਆ ਮੈਨੂੰ ਕੁਛ ਪਿਆ ਹੋਇਆ ਮੇਰੀ ਇਹ ਦੁਰਦਸ਼ਾ ਹੋ ਰਹੀ ਹੈ ਇਹ ਮੇਰੇ ਪੂਰਵ ਜਨਮਾਂ ਦੇ ਕੀਤੇ ਪਾਪਾਂ ਦਾ ਫਲ ਹੈ ਸਾਰਾ ਜੱਗ ਪਿਆ ਮਿਲਦਾ ਗੁਰੂ ਸਾਹਿਬ ਨੂੰ ਆ ਕੇ ਸਾਰੇ ਜੱਗ ਨੇ ਦਰਸ਼ਨ ਕੀਤੇ ਕੋਈ ਸੈਂਕੜੇ ਲੋਕ ਆ ਰਹੇ ਨੇ ਜਾ ਰਹੇ ਨੇ ਇੱਕ ਮੈਂ ਹੀ ਮੰਦ ਭਾਗਾਂ ਕੇ ਸਤਿਗੁਰਾਂ ਦੇ ਦਰਸ਼ਨ ਨਹੀਂ ਗਏ ਹੁੰਦੇ ਮੈਂ ਤਰਸ ਰਿਹਾ ਬੈਠਾ ਇੱਕ ਮੈਂ ਹੀ ਮੰਦ ਭਾਗਾ ਹਾਂ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਗਏ ਹੁੰਦੇ ਮੈਂ ਇੱਥੇ ਬੈਠਾ ਤਰਸ ਰਿਹਾ
ਹਾਂ
ਮੇਰੇ ਤੋਂ ਚੰਗੀ ਥਾਂ ਕੋਈ ਵਿਸ਼ਵ ਦੇ ਵਿੱਚ ਦੂਜੀ ਕੋਈ ਨਹੀਂ ਗੁਰੂ ਅਰਦਾਸ ਸਾਹਿਬ ਦੇ ਦਰ ਵਰਗਾ ਕੋਈ ਦੂਜਾ ਦਰ ਹੈ ਹੀ ਨਹੀਂ ਇਸ ਜਗ੍ਹਾ ਤੇ ਹੀ ਮੈਨੂੰ ਹੁਣ ਕਿਰਪਾ ਹੋਵੇਗੀ ਇੱਥੇ ਮੇਰੇ ਤੇ ਦਇਆ ਹੋਵੇਗੀ ਇਹਦੇ ਤੋਂ ਇਲਾਵਾ ਹੋਰ ਕੋਈ ਥਾਂ ਨਹੀਂ
ਸਤਿਗੁਰਾਂ
ਦਾ ਇਹ ਦਰ ਨਹੀਂ ਮੈਂ ਛੱਡਣਾ ਭਾਵੇਂ ਇੱਥੇ ਜਿਉਂਦਾ ਮਰ ਜਾਵਾਂ ਪਰ ਮੈਂ ਸਤਿਗੁਰਾਂ ਦਾ ਇਹ ਦਰ ਛੱਡ ਕੇ ਨਹੀਂ ਜਾਣਾ ਸ਼ਰਨ ਵਿੱਚ ਰਹਾਂਗਾ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਿਵੇਂ ਲੋਕ ਆ ਕੇ ਇੱਥੇ ਗੁਰੂ ਸ਼ਰਨ ਵਿੱਚ ਪੈਂਦੇ ਨੇ ਮੈਂ ਇੱਥੇ ਬੈਠਾ ਸ਼ਰਨ ਵਿੱਚ ਹੀ ਰਹਾਂਗਾ
ਪਾਣੀ ਅੰਨ ਦਇਆ ਕਰ ਦੇਵਾ
ਕੋਣੀ ਬੈਠਾ ਰਹਿੰਦਾ ਸਿੱਖ ਆ ਕੇ ਕੋਈ ਤਰਸ ਕਰਕੇ ਪਾਣੀ ਦੇ ਜਾਂਦਾ ਕੋਈ ਪ੍ਰਸ਼ਾਦਾ ਦੇ ਜਾਂਦਾ ਇੱਥੇ ਬੈਠਾ ਮਹਾਰਾਜ ਜੀ ਦੇ ਗੁਣ ਗਾਈ ਜਾਂਦਾ ਇੰਨਾ ਜ਼ਿਆਦਾ ਵੱਧ ਜਾਂਦਾ ਤੇ ਉੱਚੀ ਉੱਚੀ ਗਾਉਂਦਾ ਗਾਉਂਦਾ ਤੇ ਹੋਸ਼ ਹੋ ਕੇ ਜ਼ਮੀਨ ਤੇ ਵੀ ਡਿੱਗ ਪੈਂਦਾ ਗਾਉਂਦਾ 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 ਉੱਚੀ ਉੱਚੀ ਆਵਾਜ਼ ਦੇ ਵਿੱਚ ਪ੍ਰੇਮ ਚ ਇਹੋ ਜਿਹਾ ਬੇਫਲ ਹੁੰਦਾ ਹੈ ਤੇ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ ਰੋਈ ਜਾਂਦਾ ਹੈ ਤੁਰਲਾਈ ਜਾਂਦਾ ਹੈ ਸਤਿਗੁਰੂ ਮੈਨੂੰ ਕਦੋਂ ਛੱਡੋਗੇ ਆਪਣੇ ਕੋਲ ਮੈਨੂੰ ਕਦੋਂ ਬੁਲਾਓਗੇ ਆਪਣੇ ਚਰਣਾਂ ਵਿੱਚ ਮੈਨੂੰ ਕਦੋਂ ਦਰਸ਼ਨ ਦਿਓਗੇ ਜ਼ਮੀਨ ਦੇ ਪੈਰ ਤੋਂ ਲਾਈ ਜਾਂਦਾ ਹੈ ਰੋਈ ਜਾਂਦਾ ਉੱਚੀ ਉੱਚੀ ਆਵਾਜ਼ ਵਿੱਚ ਰੁਕਨ ਵੀ ਕਰਦਾ ਹੈ
ਇੰਦਿਆ ਚਲ ਬੈਠਾ
ਵਿਆਕੁਲ ਹੋਇਆ ਬੈਠਾ ਵੇਖ ਕੇ ਸਿੱਖਾਂ ਦੇ ਹਿਰਦੇ ਵੀ ਬਦੁਤਰੇ ਜਾਂਦੇ ਸਿੱਖਾਂ ਦੇ ਮਨਾਂ ਵਿੱਚ ਵੀ ਦਇਆ ਆ ਜਾਂਦੀ ਉਹਨਾਂ ਦੇ ਹਿਰਦੇ ਵੀ ਇਹਨੂੰ ਵੇਖ ਕੇ ਦਬ ਜਾਂਦੇ ਹਨ ਜਾ ਕੇ ਫਿਰ ਸਤਿਗੁਰਾਂ ਕੋਲ ਸਿਫਾਰਿਸ਼ ਕਰਨੀ ਪ੍ਰੇਮੇ ਕੋੜੀ ਜਾ ਕੇ ਸਤਿਗੁਰਾਂ ਨੂੰ ਕਹਿਣਾ ਪਾਤਸ਼ਾਹ ਬਾਹਰ ਦਰਵਾਜ਼ੇ ਕੋਲ ਇੱਕ ਕੁਸ਼ਤੀ ਬੈਠਾ ਪ੍ਰੇਮਾ ਕੋੜੀ ਉਹਨੂੰ ਖੇਡੇ ਸਰੀਰ ਉਹਦੇ ਤੇ ਕੁਸ਼ਤ ਪਿਆ ਹੋਇਆ ਤਨ ਬੜਾ ਦੁਖੀ ਹੈ
ਤੁਹਾਡੇ
ਦਰਵਾਜ਼ੇ ਤੇ ਪਿਆ ਰਹਿੰਦਾ ਹੈ ਉਹ ਉੱਚੀ ਉੱਚੀ ਵੀ ਆਵਾਜ਼ ਵਿੱਚ ਪਤਾ ਨੀ ਕਿਹੜਾ ਗੀਤ ਗਾਉਂਦਾ, ਸੁਣ ਸੁਣ ਕੇ ਸਾਰੇ ਲੋਕ ਹੱਸਦੇ ਨੇ।
ਦਰਸ਼ਨ ਤੋਂ ਜਿੱਤ ਚਾਹਤ ਰਹਿਤੋ ਜੀਵਨ ਸਦਾ ਆਪ ਤੋਂ ਕਹਿਤੋ।
ਸਾਡੇ ਦਰਸ਼ਨਾਂ ਦੀ ਇੱਛਾ ਰੱਖਦਾ ਆਪਣੇ ਰੰਗ ਵਿੱਚ, ਤੇ ਰਾਤ ਦਿਨ ਤੁਹਾਡਾ ਸਿਮਰਨ ਕਰਦਾ ਰਹਿੰਦਾ, ਆਪ ਜੀ ਨੂੰ ਯਾਦ ਕਰਦਾ ਰਹਿੰਦਾ ਹੈ।
ਮੁਕਤੇ ਕਾਵਤ ਗੀਤ
ਜਿਹੜਾ ਉਹ ਆਪਣੇ ਮੂੰਹ ਗੀਤ ਗਾਉਂਦਾ ਨਾ, ਵੀ ਸਮਝ ਨਹੀਂ ਆਉਂਦੀ ਵੀ ਉਹ ਕੀ ਗਾਉਂਦਾ, ਉਹ ਕੀ ਕਹਿੰਦਾ, ਉਹਦੀ ਸਾਨੂੰ ਸਮਝ ਨਹੀਂ ਆਉਂਦੀ।
ਗੁਰੂ
ਅਮਰਦਾਸ ਸਾਹਿਬ ਸੁਣ ਕੇ ਸਿੱਖਾਂ ਦੀ ਬੇਨਤੀ ਕਹਿੰਦੇ ਜੀ ਸਾਨੂੰ ਪਤਾ ਉਹ ਕੀ ਗਾਉਂਦਾ। ਸਿੱਖ ਕਹਿੰਦੇ ਮਹਾਰਾਜ ਸਾਨੂੰ ਤਾਂ ਪਤਾ ਨੀ ਵੀ ਕੀ ਗਾਉਂਦਾ ਉਹ। ਸਤਿਗੁਰੂ ਕਹਿੰਦੇ ਮੈਂ ਜਾਣਦਾ ਉਹ ਜੋ ਗਾਉਂਦਾ ਨਾ, ਉਹ ਸਾਨੂੰ ਪਤਾ ਜੋ ਗਾ ਰਿਹਾ ਹੈ। ਮੇਰਾ ਜਿਹੜਾ ਪਰਦਾ ਚਲਾ ਗਿਆ ਉਹ ਪਰਦਾ ਮੈਨੂੰ ਗੁਰੂ ਕੋਲੋਂ ਲੱਭ ਗਿਆ। ਉਹ ਇਹ ਗਾਉਂਦਾ ਮੇਰਾ ਗਿਆ ਛੋਟਾ ਲੱਗਾ ਕਿ ਜਿਹੜਾ ਮੇਰਾ ਪਰਦਾ ਚਲਾ ਗਿਆ ਉਹ ਪਰਦਾ ਮੈਨੂੰ ਗੁਰੂ ਸਾਹਿਬ ਦੇ ਚਰਨਾਂ ਤੋਂ ਲੱਭ ਗਿਆ। ਉਹ ਇਹੀ ਕੁਝ ਗਾ
ਰਿਹਾ ਹੈ ਸਭ ਲੋਕਨ ਕੋ
ਲੱਭ ਗਿਆ, ਪ੍ਰਾਪਤ ਹੋ ਗਿਆ ਪਰਦਾ ਗੁਰੂ ਚਾਹੇ ਤੋਂ, ਇਹੀ ਉੱਚੀ ਉੱਚੀ ਆਵਾਜ਼ ਵਿੱਚ ਗਾ ਕੇ ਸਾਰੇ ਲੋਕਾਂ ਨੂੰ ਸੁਣਾਉਂਦਾ ਹੈ। ਮੈਂ ਜਾਣਦਾ ਹਾਂ ਉਹਦੇ ਅੰਦਰ ਦਾ ਪ੍ਰੇਮ ਕਿਤਨਾ ਹੈ। ਇਹੋ ਜਿਹਾ ਪ੍ਰੇਮ ਹੈ ਜੇ ਮਿਲਦੇ ਨਾਲ ਮੁਕਤੀ ਮਿਲਦੀ ਹੈ, ਜਿਸ ਪ੍ਰੇਮ ਨਾਲ ਕਲਿਆਣ ਮਿਲਦੀ ਹੈ, ਅਸੀਂ ਉਹਦੇ ਅੰਦਰ ਦੇ ਪ੍ਰੇਮ ਨੂੰ ਜਾਣਦੇ ਹਾਂ।
ਸਰਕਾਰ
ਹੋਰ ਪ੍ਰਤੀਤ ਹੋ ਗਏ, ਸਤਿਗੁਰੂ ਜੀ ਵੀ ਪ੍ਰੀਖਿਆ ਲੈਂਦੇ ਪਰਖਦੇ ਨੇ ਪ੍ਰੇਮ ਨੂੰ, ਕੁਝ ਦਿਨ ਹੋਰ ਬੀਤ ਗਏ ਉਸੇ ਤਰ੍ਹਾਂ ਉੱਚੀ ਆਵਾਜ਼ ਵਿੱਚ ਪ੍ਰੇਮਾ ਕੋਈ ਗਾਣਾ ਗਾ ਕੇ ਸਤਿਗੁਰਾਂ ਦੇ ਦਰਬਾਰ ਦੇ ਮੂਹਰੇ ਕਈ ਵਾਰ ਤੇ ਸ਼ੁੱਧ ਹੁੰਦਾ ਹੈ, ਯਾਦ ਦਾ ਫਿਰ ਗਾਉਂਦਾ ਹੈ। ਪ੍ਰੇਮ ਨੇ ਬੇਹਲ ਕਰ ਦੇਣਾ ਤੇ ਫਿਰ ਬੇਹੋਸ਼ ਹੋ ਕੇ ਤੇ ਸ਼ੁੱਧ ਹੋ ਕੇ ਜ਼ਮੀਨ ਤੇ ਡਿੱਗ ਪਿਆ ਪ੍ਰੇਮਾ, ਸਰੀਰ ਦੀ ਵੀ ਕੋਈ ਖੋਜੀ ਨਾ ਰਹੀ। ਜਾਨ ਕੇ ਅੰਤਰ ਜਾਮੀ ਸਰਵ ਕਲਾ ਸਮਰੱਥ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ
ਜਾਮੀ ਭਗਤ ਪ੍ਰੇਮ ਜੈ ਜਾਗਾ
ਲਿਆ ਕੇ ਪ੍ਰੇਮੇ ਦੇ ਮਨ ਚ ਸਾਡੇ ਪ੍ਰਤੀ ਪ੍ਰੇਮ ਹੈ। ਇਹ ਭਗਤ ਬਣ ਗਿਆ ਗੁਰੂ ਘਰ ਦਾ, ਇਹਦੇ ਅੰਦਰ ਭਗਤੀ ਜਾਗੀ ਹੋਈ ਹੈ, ਬਾਕੀ ਆਤਮਾ ਇਹਨੇ ਆਪਣੇ ਹਿਰਦੇ ਤੋਂ ਲਾਹ ਦਿੱਤੀਆਂ, ਪਿਆਰ ਦਿੱਤੀਆਂ ਹਨ। ਮਾਵਿਆਂ ਦੇ ਸਾਰ ਨਿਮਾਣਿਆਂ ਦੇ ਮਾਣ ਇਹ ਮੇਰੇ ਸਤਿਪੁਰਾਂ ਦਾ ਸਿਰ ਹੈ ਨਾ, ਗੁਰੂ ਅਮਰਦਾਸ ਸਾਹਿਬ ਦਾ, ਜੇ ਸਾਵਿਆਂ ਦੀ ਕਾਰ ਹੈ, ਨਿਮਾਣਿਆਂ ਦੇ ਮਾਣ ਨੇ। ਆਪਣੇ ਇਸ ਬਿਰਧ ਨੂੰ ਗੁਰੂ ਅਮਰਦਾਸ ਸਾਹਿਬ ਨੇ ਪਛਾਣਿਆ ਵੀ ਪ੍ਰੇਮਾ ਦਿਖਾਵਾ ਹੈ, ਇਹਨੂੰ ਆਪਣੇ ਕੋਲ ਥਾਂ ਦੇ ਰਹੀ ਹੈ, ਇਹ ਨਿਮਾਣਾ ਹੈ, ਇਹਨੂੰ ਆਪਣੇ ਕੋਲੋਂ ਮਾਣ ਦੇ ਰਹੀ ਹੈ, ਇਸ ਬਿਰਧ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਪਛਾਣਿਆ ਹੈ। ਬੜੇ ਪ੍ਰਸੰਨ ਹੋਏ ਤੇ ਸਿੱਖਾਂ ਨੂੰ ਕਿਹਾ ਜਾਓ ਭਾਈ ਸਿੱਖੋ, ਜਿਹੜਾ ਕੁਸ਼ਤੀ ਪ੍ਰੇਮਾ ਬਾਹਰ ਪਿਆ ਹੋਇਆ ਉਹਨੂੰ ਚੁੱਕ ਕੇ ਲੈ ਆਓ, ਉਹਨੂੰ ਉੱਥੋਂ ਬਾਹਰੋਂ ਚੁੱਕ ਕੇ ਲੈ ਆਓ।
ਮਸਜਿਦ ਤੋਂ ਜਲ ਸਤਿਗੁਰੂ
ਜੀ ਇਸ਼ਨਾਨ ਕਰਦੇ ਸੀ, ਮਹਾਰਾਜ ਜੀ ਕਹਿੰਦੇ ਜਿੱਥੇ ਸਾਡੇ ਇਸ਼ਨਾਨ ਵਾਲਾ ਪਾਣੀ ਟੁੱਟਾ ਹੋਇਆ ਨਾ, ਜਿਹੜਾ ਗੁਰੂ ਸਾਹਿਬ ਦੇ ਸਰੀਰ ਨੂੰ ਲੱਗਾ ਹੋਇਆ ਜਲ ਸੀ, ਉਹ ਇਕੱਠਾ ਹੁੰਦਾ ਸੀ, ਸਿੱਖ ਉਥੋਂ ਚੂੜਾ ਲੈਂਦੇ ਸੀ, ਇਹ ਸਤਿਗੁਰਾਂ ਦੇ ਤਨ ਨਾਲ ਲੱਗਾ ਹੋਇਆ ਇਸ਼ਨਾਨ ਕੀਤਾ ਹੋਇਆ ਜਲ। ਮਹਾਰਾਜ ਜੀ ਕਹਿੰਦੇ ਸਾਡੇ ਸਰੀਰ ਦੇ ਕੀਤੇ ਇਸ਼ਨਾਨ ਵਾਲਾ ਜਿਹੜਾ ਜਲ ਜਿੱਥੇ ਇਕੱਠਾ ਕੀਤਾ ਹੋਇਆ ਉਸ ਜਗ੍ਹਾ ਤੇ ਉਹਨੂੰ ਲੈ ਕੇ ਚਲੇ ਜਾਓ।
ਜਾਏਗੀ ਜਾਏਗੀ ਸੁਖ ਸਭ ਤੇ
کیتے اشنان والے جل نال یہ اشنان کراؤ یہ شریر کی کایا بالکل شدھ ہو جائے گی.
اندر لے آو سرد شریر کسی پہلا
اشنان کروا کے پھر مجیٹھے رنگ کا جا کپڑا ہے مجیٹھے رنگ کا کوڑے رنگ کا کپڑا وہ لیا کے انہیں سارے شریر نو کج لو سارے شریر نو مجیٹھے رنگ کے بستر پوا دے ہوئے
ہو ہمارے
اشنان کروا کے مجیٹھے رنگ کے کپڑے پیر کے نو تو لے کے سر کی چوٹی تک سارا شریر ڈھک کے کٹ کے کوئی اگ کا باہر نہ دیتے چنگی طرح ڈھک کے کٹ کے ساڈے کو لے آؤ ساڈے دربار
کر سکے
من چ پہلا پرتی بڑی دیا سی گئے سکھ بھٹ گئے پریمی گوڑی نو کہ تیرے بھاگ یاد پے تیرے بھاگ سولہ ہو گئے گرو امر داس صاحب نے تین سد لیا سات گرو گرو امر داس صاحب تین بلا لیا تیرے بھاگ یاد پے من
چل جائے شنان کراوا رنگ مجیٹھی
چل نال جا کے شنان کرایا میں گوڑی کا اشنان ہو گیا اشنان کروا کے جی گرو صاحب کا حکم سی مجیٹھے رنگ کے کپڑے وہ تن سے پوائے ہیں لے کے سر کی چوٹی تک کٹ کے سارا شریر کپڑے ڈھک کے مہاراج گرو امر داس صاحب سچی پاتشاہ جی کے چرنوں میں لے آئے ہیں
کرپا دیش کے ایک تیر تالا جن کو نظر کرم تنکار نانک نظری نظر نیال
کرپا درشتی کر کے گرو امر داس صاحب جی نے کہتے ہیں سارا شریر کپڑے نہ ڈکیا ہوا سی پریمی کا مہاراج سچی پاتشاہ جی نے چہرے کو کپڑا اتاریا اپنے ہاتھوں چہرے کو کپڑا اتار کے اپنی کرپا پائی میرا پریمی ول ویکیا ستگر کرپا درشتی پریمی سے پی وہ چیز وال ستگر نے ویکیا پریمی کا سارا شریر بالکل اروگ سے کنچن ورگی گایا ہو گیا ساری کایا اروگ ہو گئی کنچن ورگی سننا کہتے شریر بالکل نروگ ہو گیا ہاتھ پیر جہاں چڑھ چکے سن سابت ہو
گئے سب نویل
ہاتھی کپڑے دے کے ستگر نے نئے بستر پریمی نو اس وقت پوائے ہیں
مستر سو سب نام کو دین کے
ہاتھ رکھ کے ست گرو گرو امر داس صاحب کہندے پریمیا بول ستنام شری
واہ
واہگرو کا گرمنتر اس ویلے گریب نواز پاتشاہ جی نو دے کے کرپان سے سکار
مستک
تلک لگا بڑا سندر مٹی کے چھوٹے جے کن تو من نو سمیر پربت بنا دیتا جی کلگی گھر کے بچن ہے نا دسو گرنتھ صاحب دے میرے کی اترنا چاہے موہے جارے بھائی بلے بازنا تر چھوٹے جے کن تو سمیر پربت بنا دیتا اچا کر دیتا میرے صاحب نے نام رکھا کہنے کا مراری ہے مراری بھگوان کرشن نو دے دے کیونکہ کرشن جی کا سروپ بڑا سندر مہاراج کہتے پریما نہیں ہے بڑا سندر ہے یہ تو مراری ہے سب گرو جی نے نام بدل کے مراری رکھا کیونکہ گرو گھر ہونے کا نواں جنم ہوئے گا ستگر کے جنم ਗਵਰਨਮੈਂਟ ਆਇਆ ਹੁਣ ਗੁਰੂ ਘਰ ਵਿੱਚ ਜਨਮ ਹੋਇਆ
ਸਦਾ ਮਿਹਾਰ ਕਰੋ ਗੁਰ ਪੈਨ ਚੰਗਿਆ ਹੈ ਜੇ ਟਿਕ ਕੇ ਐਨ
ਸਾਡਾ ਜਵਾਨ ਸਜਿਆ ਹੋਇਆ ਕਹਿੰਦੇ ਤਾਂ ਮੁਰਾਰੀ ਬੜਾ ਸੁੰਦਰ ਹੈ ਉਚਾਰਨ ਕੀਤਾ ਸਿੱਖਾਂ ਦੀ ਸਭਾ ਵਿੱਚ ਕਹਿੰਦੇ ਭਾਈ ਕਿਤੇ ਸਿੱਖ ਦੀ ਲੜਕੀ ਵਿਆਹੁਣ ਯੋਗ ਹੈ ਸਤਿਗੁਰਾਂ ਦੀ ਸਭਾ ਸਿੱਖਾਂ ਦੀ ਲੱਗੀ ਹੋਈ ਤੇ ਪਾਤਸ਼ਾਹ ਕਹਿੰਦੇ ਭਾਈ ਕਿਤੇ ਸਿੱਖ ਦੀ ਕੰਨਿਆ ਜੋ ਕੋਈ ਵਿਆਹ ਯੋਗ ਹੋਵੇ
ਮਮ ਆਏ ਇਸ ਤੋਂ ਦੇਵਾ ਲੋਕ ਆਖਿਆ
ਸਾਡਾ ਉਹਨੂੰ ਹੁਕਮ ਹੈ ਕਿ ਉਹ ਆਪਣੀ ਲੜਕੀ ਇੱਕ ਸਿੱਖ ਮੁਰਾਰੀ ਨੂੰ ਦੇ ਦੇਵੇ ਜਿਹੜਾ ਸਾਡਾ ਬਚਨ ਮੰਨ ਕੇ ਆਪਣੀ ਕੰਨਿਆ ਇਸ ਨੂੰ ਦੇਵੇਗਾ ਉਹਦਾ ਲੋਕ ਪ੍ਰਲੋਕ ਸਵਰ ਜਾਏਗਾ ਉਹਨੂੰ ਲੋਕ ਪ੍ਰਲੋਕ ਵਿੱਚ ਆਨੰਦ ਪ੍ਰਾਪਤ ਹੋਵੇਗਾ
ਸਿੱਖ ਕੁਲੀਨ
ਉੱਤੇ ਸਿੱਖਾਂ ਵਿੱਚ ਇੱਕ ਸਿੱਖ ਗੜਾ ਸੀ ਭਾਈ ਸਿੰਘਾਂ ਉੱਪਰ ਬੜਾ ਉੱਚੀ ਕੁਲ ਵਾਲਾ ਸੀ ਭਾਈ ਸਿੰਘ ਉੱਪਰ ਨੇ ਹੱਥ ਜੋੜ ਕੇ ਬੇਨਤੀ ਕੀਤੀ
ਪਰ ਸਿੰਘ
ਉੱਪਰ ਨੇ ਬੇਨਤੀ ਕੀਤੀ ਪਾਤਸ਼ਾਹ ਮੇਰੇ ਘਰ ਚ ਕੰਨਿਆ ਜਵਾਨ ਵਿਆਹ ਯੋਗ ਹੈ ਤੇ ਆਪ ਜੀ ਦਾ ਹੁਕਮ ਹੈ ਤੇ ਪਾਤਸ਼ਾਹ ਫਿਰ ਮੇਰੀ ਕੰਨਿਆ ਦੇ ਫੇਰੇ ਹੀ ਏਸ ਸਿੱਖ ਦੇ ਨਾਲ ਫੇਰ ਲਿਓ ਉਹਦੇ ਫੇਰੇ ਇਸ ਨਾਲ ਫੇਰਨਗੇ
ਇਸਤਰੀ ਇੱਕ ਆਇਓ ਪੂਰਾ
ਏਦਾਂ ਕਹਿ ਕੇ ਭਾਈ ਸਿੰਘਾਂ ਉੱਪਰ ਵੀ ਆਪਣੀ ਘਰਵਾਲੀ ਕੋਲ ਆਏ ਉਹ ਬੜੀ ਕੁਲਹਿਣੀ ਉਹਦਾ ਸੁਭਾਅ ਕੁਝ ਕਠੋਰ ਸੀ ਭਾਈ ਸਿੰਘਾਂ ਉੱਪਰ ਵੀ ਜਾਣਦੇ ਜਿਵੇਂ ਬੜੇ ਕਰੂਰ ਸੁਭਾਅ ਵਾਲੀ
ਹੈ
ਕੋਈ ਗੱਲ ਕਹੀ ਵੀ ਮੈਂ ਉੱਥੇ ਕੀ ਬਚਨ ਕਰਕੇ ਆਇਆ ਉਹਨੂੰ ਹੋਰ ਹੀ ਗੱਲ ਕਹਿ ਕੇ ਤਾਲ ਦਿੱਤਾ
ਕੁਝ ਪਰ ਸਤਿਗੁਰ ਬਾਕੀ ਉਚਾਰੇ ਲੰਗਰ ਚਹਿਲ ਕਰੋ ਦਿਨ ਸਾਰੇ
ਘਰ ਵਾਲੀ ਨੂੰ ਕਿਹਾ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਤੂੰ ਇੱਥੇ ਸਾਰਾ ਦਿਨ ਲੰਗਰ ਦੀ ਸੇਵਾ ਕਰਨੀ ਉੱਧਰ ਨਹੀਂ ਆਉਣਾ ਭਾਈ ਸਿੰਘ ਉੱਪਰ ਨੂੰ ਪਤਾ ਵੀ ਉਧਰ ਆਏਗੀ ਆ ਕੇ ਪੱਟ ਪਾਏਗੀ ਕਹਿੰਦੇ ਗੁਰੂ ਸਾਹਿਬ ਕਹਿੰਦੇ ਵੀ ਤੂੰ ਇੱਥੇ ਸੇਵਾ ਕਰਨੀ ਸਾਰਾ ਦਿਨ ਇੱਥੇ ਲੰਗਰ ਵਿੱਚ ਹੀ ਪ੍ਰਸ਼ਾਦ ਨਹੀਂ ਪਕਾਈ ਚੱਲ
ਸੁਣ
ਕੇ ਲੰਗਰ ਨੂੰ ਚਲੀ ਗਈ ਭਾਈ ਸਿੰਘਾਂ ਉੱਪਰ ਜੀ ਨੇ ਆਪਣੀ ਲੜਕੀ ਨੂੰ ਕੰਨਿਆਂ ਨੂੰ ਨਾਲ ਲਿਆ ਤੇ ਲੜਕੀ ਲੈ ਕੇ ਸਤਿਗੁਰਾਂ ਦੇ ਦਰਬਾਰ ਵਿੱਚ
ਪਹੁੰਚਿਆ
ਸੱਤ ਦਿਨ ਉਸੇ ਵੇਲੇ ਇਸ ਲੜਕੀ ਦੇ ਕੰਨਿਆਂ ਦੇ ਫੇਰੇ ਆਨੰਦ ਕਾਰਜ ਇਸ ਭਾਈ ਪ੍ਰੇਮੇ ਨਾਲ ਯਾਨੀ ਕਿ ਹੁਣ ਜੋ ਭਾਈ ਮੁਰਾਰੀ ਬਣ ਚੁੱਕੇ ਇਹਨਾਂ ਨਾਲ ਸਤਿਗੁਰੂ ਜੀ ਨੇ ਆਨੰਦ ਕਾਰਜ ਕਰ ਦਿੱਤਾ
ਇੱਥੇ
ਕੋਈ ਤੇਰਾ ਜਾਂਦਾ ਭਿਖਾਰੀ ਵੀ ਭਿਖਾਰੀਆਂ ਤੋਂ ਵੀ ਦੁਰਦਸ਼ਾ ਕਹਿੰਦੇ ਸਤਿਗੁਰਾਂ ਨੇ ਕੱਖ ਦੇ ਫੋਜ ਭੁਗਤੀ ਵੀ ਦੇ ਦਿੱਤੀ ਤੇ ਮੁਕਤੀ ਵੀ ਦੇ ਦਿੱਤੀ ਕਹਿੰਦੇ ਜਿਹੜੇ ਐਸੇ ਸਤਿਗੁਰਾਂ ਨੂੰ ਨਾ ਸੇਵਣ ਫਿਰ ਉਹਦਾ ਮਦ ਤੋਂ ਹੀ ਨਹੀਂ ਹੋਏ ਜਿਹੜੇ ਐਸੇ ਗੁਰੂ ਨੂੰ ਨਾ ਸੇਵਣ ਉਹਦਾ ਫਿਰ ਮਾੜੇ ਭਾਗਾਂ ਵਾਲੇ ਨੇ
ਜੀਵਨ ਨਾਲ ਕੀ ਸਰਗ ਪੁਜਾਵਾ
ਪੈਂਦਾ ਜੀਵ ਸਤਿਗੁਰਾਂ ਨੇ ਕੱਖ ਦੇ ਫੋਜ ਤੇ ਸਵਰਗ ਵਿੱਚ ਪਹੁੰਚਾ ਦਿੱਤਾ ਇਹਦੇ ਵੱਡੇ ਪਿਆਲੂ ਕਿਰਪਾਲੂ ਨੇ ਸਤਿਗੁਰੂ ਜੀ
ਭਇਓ ਅਲੋਗ ਦੇਸੇ ਸੁੰਦਰ ਸੁੰਦਰੀ ਸੁਖ ਮੰਦਰ
ਸੁੰਦਰ ਸਰੂਪ ਹੋ ਗਏ ਭਾਈ ਪ੍ਰੇਮਾ ਜੀ ਮੁਰਾਰੀ ਰੂਪ ਹੋ ਗਏ ਫਿਰ ਸੁੰਦਰ ਇਸਤਰੀ ਦੇ ਨਾਲ ਸਤਿਗੁਰਾਂ ਨੇ ਵੀ ਸ਼ਾਦੀ ਕਰ ਦਿੱਤੀ
ਸਤਿਗੁਰ ਮਹਿਮਾ
ਸਭ ਹੈਰਾਨ ਹੁੰਦੇ ਕਹਿੰਦੇ ਗੁਰੂ ਸਾਹਿਬ ਦੀ ਮਹਿਮਾ ਬੜੀ ਵੱਡੀ ਹੈ ਵੱਡੀ ਮਹਿਮਾ ਸਤਿਗੁਰਾਂ ਦੀ ਸਮਝ ਨਹੀਂ ਪੈਂਦੀ ਕਰ ਸਕਦੇ ਨੇ ਦਾਸਾਂ ਨੂੰ ਉਧਾਰਨ ਵਾਲੇ ਦੁਸ਼ਕਾਂ ਦਾ ਨਾਸ ਕਰਨ ਵਾਲੇ ਨੇ
ਸਭ ਕੁਝ ਛਿਪਾਓ
ਘੜੀ ਵਿੱਚ ਉਹ ਪ੍ਰੇਮਾ ਕੋਹੜੀ ਜਿਹੜਾ ਕੋਹੜੀ ਸੀ ਘੜੀ ਵਿੱਚ ਹੀ ਉਹਨੂੰ ਸਭ ਕੁਝ ਹੀ ਮਿਲ ਗਿਆ ਸਭ ਕੁਝ ਹੀ ਪ੍ਰਾਪਤ ਹੋ ਗਿਆ ਸਰੀਰ ਵੀ ਅਰੋਗ ਹੋ ਗਿਆ ਸਾਡੀ ਵੀ ਹੋ ਗਈ
لنگر میں چلیے محاذ خدمت پھر چلیے
اوپر نے گھر والے لنگر کے کسی نے جا کے خبر دیتی بھی تیری لڑکی نے تو شادی کر دیتی گرو صاحب نے انہیں جب کرنا میں خبر سنی
آئی ہو حد گرتی کیا تین سب تیر
خلاف لیا دوڑی آئی روی کرو مہاراج سچن پاتشاہ آ کے کہنے لگی مہاراج آپ ہی کیتا تھی مہاراج سچن پاتشاہ آپ ہی نے کی کر دیتا ہے
مات پتا نہیں
جانا پیٹ بند ٹھیک کر دیتا ہے نہ ماں نہ باپ نناوا پتا نہیں کی نہ کتوں آیا سادو سچے پاتشاہ تھی میری دھی کا اس نناوے نہ ریا کر دیتا جا کوئی نام نہیں کوئی ماں باپ نہیں کل کا نہیں کرتا
امرتا
مائی جی گرو امرداس صاحب کچھ مسکرا پے مسکرا ہوا کرنا مہاراج میں جا کے ست گرو جی بولے
من سوچے
سب نام یہ تو بڑا مان ہور کیڑا ہو سکتا ہے پاتشاہ کہتے بھائی مائی یہ میرا پتر ہے میں بیٹا تھا ایڈا بڑا مان کہتے کون کہہ رہا نام ہے مہاراج کہتے میں یہ بیٹا ہوں یہ کل میں ہاں یہ پروار بھی میں ہاں تیری سرجا میں اپنے پتر نال ویائی ہے
سب سمجھا تو نام متو ہے
لڑکی کا نام ہے مدو سڈے پتر کا نام ہے مراری تیری لڑکی مدو یہ نام مراری
مدو مراری سمرے نام پورن ہوئے کرن
کے جوڑا بنا کے پرچار تھان دیتا ہے انہوں کی جوڑی بن گئی ہے مدو مراری کی جوڑی بڑے لوگ آیا کرن گے انہوں کو جہاں یہاں کو آپ انہوں جمے گا انہوں کی کلیان ہو رہے گی
مدو نام آگے کے ہاتھ نام مراری پاکے پاکے
پہلا یہ مدو نام مدو کا نام پہلے آئے گا تیری دھی کا بعد مراری کا نام مدو مراری کی جوڑی بن گئی یہ ابھی بائی منڈیا چک ملی انہوں دے دیتی ہے بہتر پیڑیا ایک پیڑا پرچار کر تیری لڑکی مدو نو دے دیتا ہے
مدو مراری سارے
آ کے سمرن گے تھی اپنے چند پچوں کی چنتا تیار لو یہ بڑی اچیا پدویاں مالک ہون گے
میری
بھاگا والے نے میری پریما بھگتی کے رنگ میں جڑے ہوئے نے
دوشن ہوئے تمہیں گھر گئی
سن کے ماری چپ کر گئی گھر واپس مڑ گئی اس ستگرا نے ان دونوں متو کے مراری نو جڑا جوڑا بنیا ان دونوں سبھاگے جوڑے نو ستگرو جی نے بدل کرے
متو مراری اب تم جاؤ
جاؤ متو سے مراری جی ہوں تھی اپنے نگر لو اور جا کے آپ بھی جگو اگے جا کے بھی سجے نام کا جاپ جپاؤ
گرو سکھی جگ ادو سدا چھپاؤ
جا کے جگت ادک بدھاؤ اور نج گھر جا کے سدا چھپ پراپت کرو
تیرو بات خدا جی لکھا پر کیا خراب
مراری تیرا کیا بچت سچ ہوئے گا پوے کسی نو مر نہیں پہ خراب وہ سچ ہوئے گا جو کرے گا کوڑا ہوئے گا
تیری بھگت پری اب پوری ਰਾਤ ਸਹੀ ਮਹਾਰੀ
ਭਗਤੀ ਹੁਣ ਥਾਂ ਪੈ ਰਹੀ ਹੈ, ਤੈਨੂੰ ਗੱਤ ਪ੍ਰਾਪਤ ਹੋ ਗਈ ਹੈ।
ਤੁਝੋ ਮਿਲਿਆ ਸੋ ਹਰ ਜਿਲ ਕਰ
ਤਰਿਆ ਹੀ ਹੈ। ਮਹਾਰਾਜ ਕਹਿੰਦੇ ਜਿਹੜਾ ਤੈਨੂੰ ਮਿਲੇਗਾ ਉਹ ਵੀ ਤਰ ਜਾਏਗਾ, ਇਸ ਗੱਲ ਉਹ ਵੀ ਪਾਰ ਉਤਰ ਜਾਏਗਾ, ਜਿਹਦੇ ਵਾਸਤੇ ਕਹਿ ਦੇਗਾ ਉਹ ਵੀ ਤਰ ਜਾਏਗਾ।
ਨਾਨਕ ਤੈਨੂੰ ਪੀਲ ਚਿਲੇ ਕੀ ਛੁੱਟੀ ਨਾਲ ਉਗਰਦੇ ਮੁਗਰਦੇ ਜਹਾਂ ਤਨ ਦਿੱਤ ਜਾ ਕੇ
ਮੁਕਤੀ ਤੇ ਮੁਕਤੀ ਦੀ ਦਾਤ ਦੇ ਕੇ ਸਤਿਗੁਰਾਂ ਨੇ ਦੋਵਾਂ ਨੂੰ ਮਧੋ ਦੇ ਪੁਰਾਰੀ ਨੂੰ ਆਪਣੇ ਕੋਲੋਂ ਵਿਦਾ ਕੀਤਾ ਹੈ।
ਰਾਜਾ
ਕੇ ਸੁਖ ਪ੍ਰਾਪਤ ਕੀਤਾ, ਜਿਹੜਾ ਆ ਕੇ ਇਹਨਾਂ ਨੂੰ ਮਿਲਿਆ ਉਹਦਾ ਭਵਨਾ ਮਿਟ ਗਿਆ, ਜਨਮ ਮਰਨ ਮਿਟ ਗਿਆ। ਇਹੋ ਜਿਹਾ ਪ੍ਰਚਾਰ ਭਾਈ ਮਧੋ ਮਰਾਰੀ ਨੇ ਕੀਤਾ।
ਕਰੇ ਗੁਰੂ ਜੀਵਨ ਕਾਮ ਕਹਿੰਦੇ
ਗੁਰੂ ਸਾਹਿਬ ਜੀ ਏਦਾਂ ਦੀਨਾਂ ਦੇ ਕੰਮ ਕਰਦੇ ਨੇ ਤਾਂ ਗੁਰੂ ਅਮਰਦਾਸ ਸਾਹਿਬ ਨੂੰ ਦੀਨ ਦਿਆਲ ਕਹਿੰਦੇ। ਦੀਨਾਂ ਦੇ ਕੰਮ ਜੋ ਕਰਦੇ ਨੇ, ਕਹਿੰਦੇ ਏਦਾਂ ਦੀਨਾਂ ਨੂੰ ਤਾਰਦੇ ਨੇ, ਇਸੇ ਕਰਕੇ ਸਤਿਗੁਰਾਂ ਨੂੰ ਦੀਨ ਦਿਆਲ ਕਹਿੰਦੇ ਹਨ।
ਜਗ ਮੈਂ ਪ੍ਰੇਮਾਂ
ਨੀ, ਪਤਾ ਨੀ ਕਿੰਨੇ ਕੁ ਪ੍ਰੇਮੇ ਸਤਿਗੁਰਾਂ ਨੇ ਤਾਰੇ ਨੇ, ਜਿਨ੍ਹਾਂ ਦੀ ਸਾਰੇ ਜਗਤ ਵਿੱਚ ਜੈ ਜੈਕਾਰ ਹੋ ਰਹੀ ਹੈ। ਪ੍ਰੇਮ ਧਾਰ ਕੇ ਇਸ ਕਥਾ ਨੂੰ ਸੁਣੇਗਾ, ਇਸ ਕਥਾ ਨੂੰ ਸੁਣਾਵੇਗਾ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ। ਚੌ ਪਦਾਰਥਾਂ ਨੂੰ ਪ੍ਰਾਪਤ ਕਰੇਗਾ, ਐਸੀ ਪਾਵਨ ਅੰਮ੍ਰਿਤ ਕਥਾ ਹੈ। ਮਹਾਰਾਜ ਜੀ ਦੀ ਕਥਾ ਹੀ ਅਕੰਤ ਕਥਾ ਹੈ। ਕਦੇ ਭੱਟਾਂ ਨੇ ਵੀ ਕਿਹਾ ਗੁਰੇ ਅਮਰਦਾਸ ਦੀ ਅਕੰਤ ਕਥਾ ਹੈ, ਇੱਕ ਜਿਹੀ ਕਥ ਕਵੀ ਨਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁਗਤ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ